ਸੱਤਵੀਂ ਰਾਤ। ਕੁਝ ਸਮਾਂ ਹੋਰ ਬੀਤਿਆ। ਮਾਈ ਹਿੰਮਤ ਕਰਕੇ ਰਮਦਾਸ ਪਿੰਡ ਵਿਖੇ ਗਈ, ਜਿੱਥੇ ਬਾਬਾ ਰਾਮ ਕੁਇਰ ਜੀ ਬਿਰਾਜਦੇ ਸਨ। ਕਿਉਂਕਿ ਬਾਬਾ ਰਾਮ ਕੁਇਰ ਜੀ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਅੰਗ ਸੰਗ ਰਹਿਣ ਵਾਲੇ ਸੱਚੇ ਪ੍ਰੇਮੀ ਸਨ ਅਤੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਨ, ਇਸ ਲਈ ਮਾਈ ਸਬਰਾਈ ਨੇ ਉਹਨਾਂ ਤੋਂ ਸਤਿਗੁਰੂ ਜੀ ਦੇ ਪ੍ਰੇਮ ਦੀ ਸਾਰੀ ਵਾਰਤਾ ਸੁਣੀ। ਸਤਿਗੁਰੂ ਜੀ ਦੇ ਅੰਗ ਸੰਗ ਸਤਿਗੁਰੂ ਦੇ ਨਾਲ ਬਾਬਾ ਰਾਮ ਕੁਇਰ ਜੀ ਦੱਖਣ ਵੱਲ ਨੂੰ ਜਾ ਰਹੇ ਸਨ। ਆਪ ਦੀ ਮਾਤਾ ਸਤਿਗੁਰੂ ਜੀ ਨੂੰ ਜਾ ਮਿਲੀ ਤਾਂ ਕਿ ਆਪਣੇ ਪੁੱਤਰ ਨੂੰ ਵਾਪਸ ਲੈ ਆਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਕੁਇਰ ਜੀ ਨੂੰ ਆਪਣੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੀ ਆਗਿਆ ਦੇ ਕੇ ਮਾਤਾ ਦੇ ਨਾਲ ਘਰ ਤੋਰ ਦਿੱਤਾ। ਸਤਿਗੁਰੂ ਦੇ ਹੁਕਮਾਂ ਦੇ ਬੱਧੇ ਪ੍ਰੇਮੀ ਆਪਣੇ ਪਿੰਡ ਰਮਦਾਸ ਵਿਖੇ, ਜੋ ਬਾਬਾ ਬੁੱਢਾ ਜੀ ਦਾ ਟਿਕਾਣਾ ਸੀ, ਆਣ ਟਿਕੇ ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਆਪ ਰੋਜ਼ ਸਤਿਗੁਰੂਆਂ ਦੀ ਜੀਵਨ ਕਥਾ ਵੀ ਸੁਣਾਇਆ ਕਰਦੇ ਸਨ ਤੇ ਲਿਖਿਆ ਵੀ ਕਰਦੇ ਸਨ। ਦੱਸਦੇ ਨੇ ਕਿ ਇਹ ਬਾਬਾ ਰਾਮ ਕੁਇਰ ਜੀ ਦਾ ਹੱਥ ਨਾਲ ਲਿਖਿਆ ਹੋਇਆ ਸਤਿਗੁਰੂ ਦਾ ਇਤਿਹਾਸ ਕੈਥਲ ਦੇ ਰਾਜੇ ਨੇ ਕਵੀ ਸੰਤੋਖ ਸਿੰਘ ਜੀ ਹੋਰਾਂ ਵਾਸਤੇ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖ ਰਹੇ ਸਨ, ਰਮਦਾਸ ਤੋਂ ਮੰਗਵਾਇਆ ਸੀ। ਜਦੋਂ ਮਾਈ ਸਬਰਾਈ ਜੀ ਰਮਦਾਸ ਗਏ, ਉਸ ਵੇਲੇ ਭਾਈ ਰਾਮ ਕੁਇਰ ਜੀ ਦੋਵੇਂ ਵੇਲੇ ਦੀਵਾਨ ਤੋਂ ਬਾਅਦ ਸਤਿਗੁਰੂ ਦੇ ਜੀਵਨ ਦੀ ਕਥਾ ਕਰਦੇ ਸਨ ਤੇ ਦੁਪਹਿਰ ਵੇਲੇ ਇਹ ਗੁਰੂ ਇਤਿਹਾਸ ਦੀ ਪੋਥੀ ਲਿਖਦੇ ਸਨ। ਬਾਬਾ ਰਾਮ ਕੁਇਰ ਦਾ ਜੀਵਨ ਵੀ ਬੜਾ ਅਨੋਖਾ ਸੀ। ਲਿਵਲੀਨ ਰਹਿੰਦੇ ਸਨ, ਜਿਵੇਂ ਮਸਤੀ ਹੁੰਦੀ ਹੈ, ਪਰ ਕਥਾ ਕਰਨ ਲਿਖਣ ਵੇਲੇ ਜੇ ਵਾਰਤਾਲਾਪ ਹੋਣ ਲੱਗ ਪਵੇ ਤਾਂ ਵੱਡੇ ਵੱਡੇ ਸਿਆਣੇ ਪੰਡਿਤ ਵੀ ਆਪ ਸਾਹਮਣੇ ਮੂੰਹ ਨਹੀਂ ਸਨ ਖੋਲ ਸਕਦੇ। ਸੋ ਇਹਨਾਂ ਦਿਨਾਂ ਵਿੱਚ ਮਾਈ ਸਬਰਾਈ ਨੇ ਆਪਣੇ ਸਤਿਗੁਰੂ ਦੇ ਸਵਾਰੇ ਲਾਡਲੇ ਸਿੱਖ ਦੇ ਜਲ ਵਿੱਚ ਵਸਦੇ ਪਰ ਜਲ ਤੋਂ ਅਲੋਪ ਕਮਲ ਦੇ ਦਰਸ਼ਨ ਕੀਤੇ। ਗੁਰੂ ਦੇ ਸਵਾਰੇ ਮਾਤਾ ਜੀ ਨੂੰ ਬੜੇ ਪਿਆਰ ਨਾਲ ਮਿਲੇ ਤੇ ਉਸ ਸਤਿਕਾਰ ਨਾਲ, ਜਿਸ ਤਰ੍ਹਾਂ ਸੱਚਮੁੱਚ ਗੁਰੂ ਦੀ ਮਾਤਾ ਲਈ ਹੋਣਾ ਚਾਹੀਦਾ ਹੈ, ਬੜਾ ਆਦਰ ਕੀਤਾ ਅਤੇ ਮਾਤਾ ਦੀ ਰੀਝ ਜਿਹੜੀ ਕਿ ਸਤਿਗੁਰੂ ਦੀ ਸਾਰੀ ਵਾਰਤਾ ਸੁਣਨ ਦੀ ਸੀ, ਇਹ ਰੀਝ ਵੀ ਬੜੇ ਪਿਆਰ ਨਾਲ ਪੂਰੀ ਕੀਤੀ। ਮਾਈ ਸਬਰਾਈ ਨੇ ਗੁਰੂ ਕਲਗੀਆਂ ਵਾਲੇ ਦਾ ਅੰਤ ਸਮੇਂ ਦਾ ਤਿਆਰ ਹੋਣ ਦਾ ਹਾਲ ਸੁਣਿਆ ਕਿ ਕਿਸ ਤਰ੍ਹਾਂ ਸ਼ਸਤਰ ਬੰਨ ਕੇ ਸੁੰਦਰ ਪੁਸ਼ਾਕੇ ਸਜਾ ਕੇ ਸਨਦਬੱਧ ਹੋ ਕੇ ਸਰੀਰ ਤਿਆਗਣ ਲਈ ਇਸ ਤਰ੍ਹਾਂ ਤਿਆਰ ਹੋਏ ਜਿਵੇਂ ਕਿਤੇ ਜੰਜ ਚੜ੍ਹਨ ਲੱਗੇ ਨੇ, ਜਿਵੇਂ ਕਿਤੇ ਕਿਸੇ ਲਾੜੇ ਦੀ ਤਿਆਰੀ ਹੋ ਰਹੀ ਹੁੰਦੀ ਹੈ। ਮੌਤ ਨੂੰ ਮਖੌਲ ਕੀਤਾ ਤਾਂ ਸਤਿਗੁਰੂ ਨੇ, ਮੌਤ ਉੱਤੇ ਵੀ ਆਪਣੀ ਜਿੱਤ ਦਾ ਡੰਕਾ ਵਜਾਇਆ ਤਾਂ ਮੇਰੇ ਸਤਿਗੁਰੂ ਨੇ। ਸਤਿਗੁਰੂ ਦੇ ਇਸ ਤਰ੍ਹਾਂ ਆਪਣੇ ਅੰਤਮ ਸਮੇਂ ਲਈ ਤਿਆਰ ਹੋਣ ਦੀ ਚੜ੍ਹਦੀ ਕਲਾ ਵਿੱਚ ਵਾਲੀ ਸਾਖੀ ਭਾਈ ਸਾਹਿਬ ਨੇ ਇਸ ਤਰ੍ਹਾਂ ਸੁਣਾਈ ਕਿ ਮਾਤਾ ਦਾ ਦਿਲ ਹੋਰ ਚੜ੍ਹਦੀ ਕਲਾ ਵਿੱਚ ਹੋ ਗਿਆ। ਉਹ ਮਾਤਾ ਜਿਹੜੀ ਵਾਹਿਗੁਰੂ ਦੀ ਲਿਵ ਵਾਲੀ ਹੋ ਗਈ ਸੀ, ਹੁਣ ਪੂਰਨ ਹੋ ਗਈ, ਬ੍ਰਹਮ ਗਿਆਨੀ ਵਾਲਾ ਰੰਗ ਛਾ ਗਿਆ। ਇਸ ਤਰ੍ਹਾਂ ਕੁਝ ਸਮਾਂ ਮਾਈ ਉੱਥੇ ਰਹਿ ਕੇ ਘਰ ਆਈ। ਕੁਝ ਸਮਾਂ ਹੋਰ ਗੁਜ਼ਰਿਆ, ਸਰੀਰ ਹੋਰ ਬੁੱਢਾ ਹੋ ਗਿਆ ਤੇ ਮਾਈ ਆਖਿਆ ਕਰੇ, ਮੇਰੇ ਸਰੀਰ ਦਾ ਚੋਲਾ ਹੁਣ ਪੁਰਾਣਾ ਹੋ ਗਿਆ, ਹੁਣ ਇਹ ਚੋਲਾ ਰੱਖਣ ਜੋਗਾ ਨਹੀਂ। ਪਰ ਮਾਈ ਦਾ ਭਰੋਸਾ ਤੇ ਹਿਰਦਾ ਇਸ ਤਰ੍ਹਾਂ ਸੀ ਜਿਵੇਂ ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ। ਗਿਆਨ ਦਾ ਸੂਰਜ ਚਮਕ ਰਿਹਾ। ਚੋਲਾ ਪੁਰਾਣਾ ਹੋ ਗਿਆ ਤੇ ਹੋ ਗਿਆ ਸੀ। ਹੌਲੀ ਹੌਲੀ ਉਹ ਸਮਾਂ ਵੀ ਆ ਗਿਆ ਜਦੋਂ ਇਸ ਚੋਲੇ ਦੇ ਤਿਆਗ ਦੇਣ ਦੀ ਤੇ ਜੀਵ ਆਤਮਾ ਦੇ ਉੱਡ ਜਾਣ ਦੀ ਤਿਆਰੀ ਹੋ ਗਈ। ਮਾਈ ਸਭਰਾਈ ਸਾਫ ਬਿਸਤਰੇ ਤੇ ਪਈ ਹੈ। ਸਤਸੰਗੀ ਆਸ ਪਾਸ ਬੈਠੇ ਨੇ, ਅੱਖਾਂ ਬੰਦ ਨੇ ਪਰ ਕਦੇ ਖੁੱਲਦੀਆਂ ਨੇ। ਬਾਹਰੋਂ ਸਗੋਂ ਬੜੀ ਚੜ੍ਹਦੀ ਕਲਾ ਵਾਲੀ ਸਮਾਧੀ ਦਿਸਦੀ ਤੇ ਅੰਦਰੋਂ ਇਹ ਮਾਤਾ ਆਪੋ ਆਪ ਖਾਏ ਹੋਮ ਮੇਟੈ ਅਣਦਿਨ ਹਰ ਰਸ ਗੀਤ ਗਵਈਆ ਦੇ ਰੰਗ ਵਿੱਚ, ਸਵਾਦ ਵਿੱਚ ਵਿਸਮਾਦ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਵਿਸਮਾਦ ਵਿੱਚ ਲੀਨ ਹੋਈ ਮਾਈ ਪਈ ਹੈ। ਅਚਾਨਕ ਇੱਕ ਛਿਨ ਲਈ ਅੱਖ ਲੱਗ ਗਈ। ਇਸ ਤਰ੍ਹਾਂ ਲੱਗਿਆ ਹਾਏ ਜਿਵੇਂ ਮੈਂ ਮਰ ਚਲੀ। ਪਰ ਇੱਕ ਛਿਨ ਮਗਰੋਂ ਅੱਖ ਖੁੱਲੀ ਤੇ ਕੀ ਵੇਖਦੀ ਹੈ ਕਿ ਸਤਸੰਗੀ ਬੈਠੇ ਨੇ ਤੇ ਚੰਦਰਮਾ ਦੀ ਚਾਨਣੀ ਅੰਦਰ ਆ ਰਹੀ ਹੈ ਤੇ ਆਖਦੀ ਹੈ, ਬਈ ਕਿਸਨੇ ਆਖਿਆ ਸੀ ਮੈਂ ਮਰ ਚਲੀ ਹਾਂ। ਮੇਰੇ ਕੰਨਾਂ ਵਿੱਚ ਇਸ ਤਰ੍ਹਾਂ ਆਵਾਜ਼ ਪਈ ਸੀ ਜਿਵੇਂ ਕੋਈ ਬੋਲਦਾ ਮੈਂ ਮਰ ਚਲੀ। ਮੇਰੇ ਪਿਆਰੇ ਸੱਜਣੋ, ਮੇਰੇ ਤੇ ਤਰਸ ਕਰੋ, ਮੈਨੂੰ ਖੁਸ਼ੀਆਂ ਨਾਲ ਸਹੁਰੇ ਘਰ ਤੋਰੋ। ਮੈਂ ਤੇ ਆਪਣੇ ਪਿਆਰੇ ਵਾਹਿਗੁਰੂ ਪਰਮੇਸ਼ਰ ਦੇ ਘਰ ਚੱਲੀ ਹਾਂ। ਮਰਦਾ ਕੌਣ ਹੈ? ਸਗੋਂ ਸਹੁਰੇ ਜਾਣ ਵਾਲੀ ਇਸਤਰੀ ਨੂੰ ਤੇ ਦਾਜ ਦੇ ਕੇ ਤੋਰੀ ਦੇ ਨਾ। ਮੇਰੇ ਲਈ ਅਰਦਾਸ ਕਰੋ, ਦੇ ਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਇਸ ਵੇਲੇ ਸਾਰਿਆਂ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਅਰਦਾਸ ਕੀਤੀ। ਮਾਈ ਦੀ ਲਿਵ ਲੱਗ ਗਈ। ਮਾਈ ਦੇ ਸਰੀਰ ਅੰਦਰਲੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਰਹੀ ਹੈ। ਮਿਲਾਪ ਦੀ ਅਸਲੀ ਮਸਤੀ ਜਿਸ ਨਾਲ ਭਰੀਆਂ ਹੋਈਆਂ ਅੱਖਾਂ ਕਦੇ ਖੁੱਲਦੀਆਂ ਨੇ ਕਦੇ ਮਿਟਦੀਆਂ ਨੇ। ਇਸ ਤਰ੍ਹਾਂ ਲੱਗਦਾ ਜਿਵੇਂ ਅੱਖਾਂ ਵਿੱਚੋਂ ਵੀ ਅੰਮ੍ਰਿਤ ਚੜਦਾ ਹੈ। ਮਾਈ ਅੱਖਾਂ ਮੀਟਦੀ ਏ ਤਾਂ ਵਾਹਿਗੁਰੂ ਵਿੱਚ ਲੀਨ ਹੈ, ਅੱਖਾਂ ਖੋਲਦੀ ਏ ਤਾਂ ਇਸ ਮਾਤ ਲੋਕ ਦਾ ਸਤਸੰਗ ਨਜ਼ਰ ਆਉਂਦਾ ਹੈ। ਅਤੇ ਮਨ ਆਖਦਾ ਕਭੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਅੱਜ ਉਹ ਰਾਤ ਹੈ ਜਿਹੜੀ ਅਕਸਰ ਦੁਨੀਆਂ ਦੇ ਲੋਕਾਂ ਦੀ ਹਾਏ ਹਾਏ ਕਰਦਿਆਂ ਲੰਘਦੀ ਹੈ ਅਤੇ ਦੁਨੀਆਂ ਦੇ ਲੋਕ ਤੇ ਨਿਰਾਸ਼ਾ ਵਿੱਚ ਆ ਜਾਂਦੇ ਹਨ। ਪਰ ਸਤਸੰਗ ਦੇ ਪ੍ਰਤਾਪ ਨਾਲ, ਗੁਰੂ ਕਲਗੀਆਂ ਵਾਲੇ ਦੇ ਬਖਸ਼ੇ ਹੋਏ ਪਿਆਰ ਨਾਲ, ਬਾਬਾ ਰਾਮ ਕੋਇਰ ਜੀ ਦੇ ਰੱਬੀ ਪਿਆਰ ਤੋਂ ਵਰਸਾਏ ਹੋਏ ਮਾਤਾ ਸਭਰਾਈ ਜੀ ਅੱਜ ਵੇਖੋ ਕਿੰਨੀ ਚੜ੍ਹਦੀ ਕਲਾ ਵਿੱਚ ਨੇ। ਸੁੱਖ ਹੀ ਸੁੱਖ ਜਾਪ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਨਦੀ ਹਜ਼ਾਰਾਂ ਮੀਲ ਪੈਂਡਾ ਕਰਕੇ ਸ਼ੌ ਸਮੁੰਦਰ ਵਿੱਚ ਲੀਨ ਹੋ ਰਹੀ ਹੈ ਤੇ ਮਨ ਇਸ ਤਰ੍ਹਾਂ ਗਾ ਰਿਹਾ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਹ ਵਾਲਾ ਨਕਸ਼ਾ ਬਣ ਰਿਹਾ ਹੈ। ਅੰਮ੍ਰਿਤ ਵੇਲਾ ਹੋ ਗਿਆ। ਸ੍ਰੀ ਸੁਖਮਣੀ ਸਾਹਿਬ ਦਾ ਪਾਠ ਬੜੀ ਮਿੱਠੀ ਧੁਨ ਵਿੱਚ ਆਰੰਭ ਹੈ। ਜਦੋਂ ਇੱਕੀਵੀਂ ਅਸ਼ਟਪਦੀ ਆਈ ਨਾ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰਜਾਪ। ਬਸ ਮਾਈ ਦੇ ਚਿਹਰੇ ਦਾ ਰੰਗ ਬਦਲ ਗਿਆ, ਅੱਖਾਂ ਇਸ ਤਰ੍ਹਾਂ ਖੁੱਲੀਆਂ ਜਿਵੇਂ ਕਿਤੇ ਕੋਈ ਨੂਰ ਦਾ ਫੁਹਾਰਾ ਛੁੱਟਦਾ ਹੈ। ਚਾਰ ਚੁਫੇਰੇ ਵੇਖ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੀ ਆਵਾਜ਼ ਆਈ। ਫਿਰ ਅੱਖਾਂ ਬੰਦ ਹੋ ਗਈਆਂ, ਚਿਹਰੇ ਦੀ ਚੜ੍ਹਦੀ ਕਲਾ ਹੋਰ ਵੱਧ ਗਈ। ਜਦੋਂ ਨਾਨਕ ਇਹ ਗੁਣ ਨਾਮ ਸੁਖਮਣੀ ਆਖਦਿਆਂ ਹੋਇਆਂ ਪਾਠੀ ਸਿੰਘ ਨੇ ਸਿਰ ਨਿਵਾਇਆ, ਭਾਵ ਸ੍ਰੀ ਸੁਖਮਣੀ ਸਾਹਿਬ ਦੀ ਸਮਾਪਤੀ ਹੋਈ, ਤਾਂ ਮਾਈ ਸਭਰਾਈ ਦੇ ਸਵਾਸ ਵੀ ਸਮਾਪਤ ਹੋ ਗਏ। ਚਿਹਰਾ ਗੂੜੇ ਕੇਸਰ ਦੀ ਭਿੰਨੀ ਖੁਸ਼ਬੋ ਵਾਲਾ ਹੋ ਗਿਆ। ਉਧਰ ਅੰਮ੍ਰਿਤ ਵੇਲਾ ਹੋਇਆ ਤੇ ਇਧਰ ਮਾਈ ਦੀ ਜ਼ਿੰਦਗੀ ਦਾ ਅੰਤ ਹੋ ਗਿਆ। ਉਹ ਰਾਤ ਜਿਹੜੀ ਨਾਮ ਜਪਣ ਵਾਲਿਆਂ ਲਈ, ਨਾਮ ਦੇ ਰਸੀਆਂ ਲਈ ਭਾਗਾਂ ਭਰੀ ਰਾਤ ਅਤੇ ਦੁਨੀਆਂ ਦੇ ਲਈ ਸਭ ਤੋਂ ਔਖੀ ਰਾਤ, ਅੱਜ ਇਸ ਮਾਈ ਸਭਰਾਈ ਦੇ ਲਈ ਸੁੱਖਾਂ ਵਾਲੀ ਰਾਤ ਹੋ ਕੇ ਲੰਘ ਗਈ। ਜਦੋਂ ਬੀਬੀ ਸੁਭਾਗ ਡਾਕਟਰਨੀ ਨੂੰ ਸਾਰੀ ਕਿਤਾਬ ਸੁਣਾ ਚੁੱਕੇ ਤਾਂ ਡਾਕਟਰਨੀ ਦਾ ਦਿਲ ਸ਼ੁਕਰ ਨਾਲ ਭਰਿਆ ਹੋਇਆ ਸੀ। ਉਸਨੇ ਡਾਢੇ ਪਿਆਰ ਨਾਲ ਬੀਬੀ ਸੁਭਾਗ ਨੂੰ ਜੱਫਾ ਮਾਰ ਲਿਆ ਤੇ ਬੜੇ ਪਿਆਰ ਨਾਲ ਆਖਿਆ, ਤੁਸੀਂ ਧੰਨ ਹੋ, ਧੰਨ ਬਾਬਾ ਜੀ ਨੇ ਜਿਨ੍ਹਾਂ ਦੇ ਘਰ ਵਿੱਚ ਉੱਚੇ ਸਤਸੰਗ ਦੀ ਲਹਿਰ ਹਰ ਵੇਲੇ ਚੱਲਦੀ ਰਹਿੰਦੀ। ਬੀਬੀ ਭੈਣ, ਤੂੰ ਤੇ ਮੈਨੂੰ ਮਰੀ ਹੋਈ ਨੂੰ ਜੀਵਾ ਦਿੱਤਾ। ਧੰਨ ਸੀ ਮਾਈ ਸਭਰਾਈ, ਜਿਵੇਂ ਭੌਜਰ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ ਦੇ ਮੁਤਾਬਕ ਮਾਈ ਇਸ ਦੁੱਖਾਂ ਦੇ ਸਮੁੰਦਰ ਨੂੰ ਤਰ ਗਈ। ਆਖਣ ਲੱਗੀ, ਭੈਣ ਮੈਨੂੰ ਦੱਸ ਤੇ ਸਹੀ ਬਈ ਇਹ ਕਿਸ ਨੇ ਲਿਖਿਆ ਤੇ ਤੁਸੀਂ ਇਹ ਕਿਤਾਬ ਕਿੱਥੋਂ ਲਈ ਹੈ? ਇਹ ਤਾਂ ਰੱਬੀ ਪਿਆਰ ਨਾਲ ਭਿੱਜੀਆਂ ਰਾਤਾਂ ਨੇ ਜਿਹੜੀਆਂ ਮੋਏ ਹੋਏ ਨੂੰ ਜੀਵਾ ਦਿੰਦੀਆਂ ਨੇ। ਬੀਬੀ ਸੁਭਾਗ ਜੀ ਆਖਣ ਲੱਗੇ, ਮੈਂ ਤੁਹਾਨੂੰ ਦੱਸਿਆ ਤੇ ਸੀ ਕਿ ਖਾਲਸਾ ਸਮਾਚਾਰ ਵਾਲਿਆਂ ਨੇ ਇਸ ਨੂੰ ਛਾਪਿਆ ਸੀ ਅਤੇ ਸੱਚਮੁੱਚ ਇਹ ਕਿਤਾਬ ਤੇ ਡੁੱਬਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਦੇਣ ਵਾਲੀ ਕਿਤਾਬ ਹੈ। ਡਾਕਟਰ ਨੇ ਆਖਣ ਲੱਗੀ, ਹਾਂ ਤੁਸੀਂ ਸਾਰੀ ਗੱਲ ਦੱਸੀ ਹੈ। ਦੁਨੀਆਂ ਵਿੱਚ ਮੌਤ ਨੇ ਮਗਰੋਂ ਤੇ ਨਹੀਂ ਲੈਣਾ, ਭਾਵ ਮੌਤ ਤੇ ਆਉਂਦੀ ਹੀ ਰਹਿਣੀ ਹੈ ਅਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਦਾ ਵਿਛੋੜਾ ਤੇ ਸਦਾ ਤਾਜ਼ਾ ਰਹਿੰਦਾ। ਪਰ ਇਸ ਕਿਤਾਬ ਵਿੱਚ ਜਿਹੜਾ ਉਪਦੇਸ਼ ਦਿੱਤਾ ਗਿਆ ਹੈ ਉਹ ਤੇ ਮਰੇ ਹੋਏ ਲੋਕਾਂ ਨੂੰ ਜੀਵਨ ਦਾਨ ਦੇਣ ਵਾਲਾ ਹੈ। ਤੁਸੀਂ ਮੈਨੂੰ ਕਦੇ ਕਦਾਈ ਪੜ੍ਹ ਕੇ ਸੁਣਾ ਦਿਆ ਕਰੋ ਤਾਂ ਕਿ ਮੇਰਾ ਮਨ ਵੀ ਗੁਰਬਾਣੀ ਅਤੇ ਵਾਹਿਗੁਰੂ ਦੇ ਨਾਮ ਤੇ ਟਿਕ ਜਾਏ। ਬੀਬੀ ਸੁਭਾਗ ਨੇ ਆਖਿਆ, ਸਤਿਬਚਨ ਭੈਣ ਜੀ, ਜਿਵੇਂ ਆਖੋਗੇ ਉਵੇਂ ਕਰ ਦਿਆਂਗੇ।